बहुत ही प्यार वाला है, प्रेम वाला है, भक्ति वाला है। गुरु कहते हैं सावन सरसी कामणी, चरण कमल स्यों प्यार। सावन सरसी कामणी, चरण कमल स्यों प्यार। मन तन रता सच रंग, इको नाम अंधार। कहते जिस तरह सावन के महीने दे विच वर्खा होती है, जिन्हों कहते सौन दिया चढ़िया लग जाएं, बहुत सोहना मौसम होता है और चारों पास से हरियाली छा जाती है, हरा भरा हो जाता है। देखते हैं सावन के महीने जो पूरा हरा भरा हो जाता है, कितने भी कोई सोका नहीं रहता गा, कोई जिम्मे पेड़ सड़िया वा नहीं, कोई दस नहीं, बिल्कुल हरा भरा खिलिया खिलिया। अगे की कहते हैं जीव दे ले, मानव जाति दे ले की कहते हैं, साढ़े अंदर की हरे भरे ने, सारा टाइम खिले रहने ने, कि प्रसन्न रहने हैं, कि असि बहुत आनंद दे विच रहने हैं, कि असि पूरी शक्ति दे नाल भरे रहने हैं। हाँ जी नहीं, कहते कि जे जीव ने भी हरा भरा होना है, जे जीव का हृदय रूपी धरती दे विच वो परमात्मा की कृपा रूपी वर्खा हो जाए, तो ये भी जिवें सावन के मौसम च बाहर हरियाली ही हरियाली का अंदर भी हरा भरा हो जाए, वो की करना दसदा चरण कमल स्यों प्यार। गुरु दे नाल प्यार, गुरु दे चरणा दे नाल प्यार, परमात्मा दे नाल प्यार। जदों परमात्मा दे नाल प्यार हो जाता है, दसंगे कि प्यार की हुंदा है, जे पुछिए तां कह देवांगे कि हाँ साडा गुरुआं दे नाल प्यार है, पर उहदी कसौटी है कि जे गुरुआं दे नाल जीवन का इको एक आसरा, इको एक आधार है, वो है नाम। परमात्मा का आसरा, गुरु का आसरा। हम विचार करके देखिए, कसौटी तो गुरु ने अगे रख दी प्यार की, कि जे चरण कमलों के नाल प्यार है तो उसकी कसौटी है कि साडा तन मन रंगिया प्या होगा। जे हजे तन मन नहीं रंगिया, जे हजे नाम का आसरा नहीं लगता, नाम सानू अपने जीवन का आधार नहीं लगता, तो फिर विचार करके देखो कि कितने प्यार च कमी तो नहीं आई। क्योंकि गुरुआ ने तो फिर बहुत स्पष्ट, गुरुआ ने गलत नहीं लिखा, गुरुआ ने तो बिल्कुल सही लिख दिता, चरण कमल स्यों प्यार। इन्हों का प्यार है उन्होंने तन मन हरे भरे, हरे भरे के परमात्मा के आनंद खिले। जीवन के आधार का आप समझने कि किस तरह नाम जीवन का आधार हो सकता। एक बार की गल है कि एक तालाब के मछली, केकड़ा, मगरमच्छ, डड्डू जीव जंतु काफी रह रहे थे। मौसम की मार के कारण तालाब का पानी घटना शुरू हो गया, जब पानी घटना शुरू हो गया तो स्वभाव की हलचल तो पैदा होनी सी, पर मछली का कोई हाल नहीं। और एक किनारे तो इधर फिर उधर, उधर तो इधर तड़प रही है, रो रही है। किसी ने पूछा कि होर भी तेरे नाल जीव जंतु ने, उन्हां वास्ते भी पानी घट गया, तू इन्नी क्यों तड़प रही है, तू इन्ना क्यों रोना करलाप कर रही है। तो मछली अगों जवाब दिंदी है, कहती है मैं मानती हाँ कि सारे के लिए पानी घट हो रहा, पर इन्हां सारिआं दे लई पानी इन्ना जरूरी नहीं। ये धरती ते भी रह सकते हैं, ये तो इतने मौज मस्ती के लिए इस पानी के विच रह रहे, पर मैं मेरा
ऋषियां मुनियां ने इशनान करने के लिए
ਵੱਲ ਕਰਕੇ ਮੈਂ ਉਸ ਪਦ ਨੂੰ ਪ੍ਰਾਪਤ ਕਰਨਾ ਹੈ, ਗੁਰੂ ਦੀ ਪ੍ਰਾਪਤੀ ਕਰਨੀ ਹੈ। ਔਰ ਫਿਰ ਉਦੋਂ ਕੋਈ ਸਮਝਾ ਚਾਹੀਦੀ ਹੁੰਦੀ ਸੀ ਲੱਕੜੀਆਂ, ਕਿਉਂਕਿ ਹਵਨ ਚੱਲਦੇ ਸੀ ਬੜੇ ਬੜੇ, ਤਾਂ ਕਾਫੀ ਇੰਧਨ ਦੀ ਜ਼ਰੂਰਤ ਪੈਂਦੀ ਸੀ, ਤਾਂ ਉਹ ਜੰਗਲ ਦੇ ਵਿੱਚੋਂ ਸੁੱਕੀਆਂ ਲੱਕੜੀਆਂ ਇਕੱਠੀਆਂ ਕਰਕੇ ਦੀਵਾਰ ਦੇ ਅੱਗੇ ਬੰਨ ਬੰਨ ਕੇ ਕੰਡਾ ਰੱਖ ਲਈਆਂ। ਰੋਜ਼ ਦੇਖਦੇ ਰਿਸ਼ੀ ਕਿ ਪਤਾ ਨਹੀਂ ਕੌਣ ਹੈ ਕਿ ਰੋਜ਼ ਰਸਤਾ ਸਾਫ ਹੋ ਜਾਂਦਾ ਔਰ ਸੰਧਾ ਲਈ ਪਹਿਲਾਂ ਹੀ ਤਿਆਰੀ ਹੋ ਜਾਂਦੀ ਹੈ। ਪਤਾ ਲੱਗਿਆ ਤਾਂ ਉਹ ਸੀ ਪੇਗਲੀ, ਉਹਨਾਂ ਨੇ ਉਸ ਨੂੰ ਆਸ਼ਰਮ ਦੇ ਵਿੱਚ ਰੱਖਿਆ ਔਰ ਆਸ਼ਰਮ ਦੇ ਵਿੱਚ ਰਹਿੰਦੀ ਹੋਈ ਬਸ ਉਹਦਾ ਇੱਕੋ ਹੀ ਕੰਮ ਸੇਵਾ ਔਰ ਉਹਦੇ ਜੀਵਨ ਦਾ ਆਧਾਰ ਇੱਕ ਹੀ ਸੀ। ਤਾਂ ਮਤੰਗ ਰਿਸ਼ੀ ਦੇ ਮਾਰਗਦਰਸ਼ਨ ਦੇ ਵਿੱਚ ਉਹ ਪੜ੍ਹਦੀ ਚਲੀ ਗਈ। ਹੁਣ ਮਤੰਗ ਰਿਸ਼ੀ ਦਾ ਸਰੀਰ ਜਾਣ ਵਾਲਾ ਸੀ, ਉਹ ਕਹਿੰਦੇ ਉਹਨਾਂ ਨੇ ਪਿਗਨੀ ਨੂੰ ਬੁਲਾਇਆ, ਕਹਿੰਦੇ ਅਸੀਂ ਹੁਣ ਜਾਣਾ ਹੈ ਦੇਵ ਲੋਕ ਦੇ ਵਿੱਚ। ਸਿਡਨੀ ਕਹਿੰਦੀ ਕਿ ਮੈਨੂੰ ਵੀ ਲੈ ਜਾਓ, ਤੁਹਾਡੇ ਬਿਨਾਂ ਇੱਥੇ ਕਾਹਦਾ ਜੀਵਨ, ਮੈਂ ਕੀ ਕਰੂੰਗੀ, ਮੈਨੂੰ ਵੀ ਆਪਣੇ ਨਾਲ ਹੀ ਲੈ ਜਾਓ। ਤਾਂ ਗੁਰੂ ਕੀ ਕਹਿ ਕੇ ਗਏ, ਮਤੰਗ ਰਿਸ਼ੀ ਕੀ ਕਹਿ ਕੇ ਗਏ, ਕਹਿੰਦੇ ਕਿ ਰਾਮ ਚਿੱਤਰਕੂਟ ਦੇ ਵਿੱਚ ਰਹਿ ਰਹੇ ਨੇ, ਉਹ ਜ਼ਰੂਰ ਇੱਥੇ ਆਉਣਗੇ। ਕਹਿੰਦੇ ਕਿ ਪਿਗਨੀ ਉਹਨਾਂ ਨੂੰ ਉਤਾਰ, ਉਹੀ ਤੇਰੇ ਜੀਵਨ ਦਾ ਆਧਾਰ। ਤਾਂ ਕਹਿ ਗਏ ਪਿਗਨੀ ਨੂੰ ਕਿ ਸ਼੍ਰੀ ਰਾਮ ਰਾਮ ਦੀ ਰਟਨ ਸ਼ੁਰੂ ਕਰ ਦੇ। ਗੁਰੂ ਮਤੰਗ ਰਿਸ਼ੀ ਤਾਂ ਦੇਵ ਲੋਕ ਚਲੇ ਗਏ ਔਰ ਪਿਗਨੀ ਬਸ ਰਾਮ ਰਾਮ ਦੀ ਰਟਨ ਦੇ ਵਿੱਚ ਪਗਲੀ ਹੋ ਗਈ, ਕੁਛ ਨਹੀਂ ਸੋਚਦਾ ਉਹਨੂੰ। ਦਿਨ ਪੁਰ ਰਾਤ ਜੰਗਲਾਂ ਦੇ ਵਿੱਚ ਜਾਂਦੀ, ਦਰੱਖਤਾਂ ਨੂੰ ਪੁੱਛਦੀ, ਟਹਿਣੀਆਂ ਨੂੰ ਪੁੱਛਦੀ, ਪੱਤਿਆਂ ਨੂੰ ਪੁੱਛਦੀ ਕਿ ਮੈਨੂੰ ਦੱਸੋ ਰਾਮ ਕਦੋਂ ਆ ਰਹੇ ਨੇ। ਹਰ ਰੋਜ਼ ਆਪਣੇ ਘਰ ਉਹਦੇ ਆਸ਼ਰਮ ਦੇ ਜਿਹੜੀ ਉਹਦੀ ਕੁਟੀਆ ਸੀ ਉਹਦੇ ਵਿੱਚ ਹਰ ਰੋਜ਼ ਗੋਬਰ ਦਾ ਲੇਪ ਕਰਦੀ, ਉਹਨਾਂ ਦੇ ਲਈ ਜਿਹੜੀ ਭੋਜਨ ਦੇ ਲਈ ਚੌਕੀ ਹੁੰਦੀ ਆ ਉਹਨੂੰ ਹਰ ਰੋਜ਼ ਨਵੇਂ ਗੋਬਰ ਦੀ ਚੌਕੀ ਬਣਾਉਂਦੀ ਕਿ ਮੇਰੇ ਰਾਮ ਆਉਣਗੇ, ਮੈਂ ਉਹਨਾਂ ਨੂੰ ਭੋਜਨ ਕਰਾਉਂਗੀ, ਮੇਰੇ ਅੱਜ ਰਾਮ ਆਉਣਗੇ, ਕਿਤੇ ਖਰਾਬ ਨਾ ਹੋ ਜਾਵੇ ਆਂਗਨ। ਚਾਰੂ ਲਗਾਉਣਾ ਇੱਕ ਸਿਰਫ ਰਾਮ ਵੱਸ ਗਏ ਕਿ ਰਾਮ ਨੇ ਆਉਣਾ। ਸ਼ਾਮ ਹੋਣੀ ਤਾਂ ਮਾਂ ਇਹ ਕਹਿੰਦੇ ਕਿ ਰਾਮ ਸੁਬਾ ਜ਼ਰੂਰ ਆਉਣਗੇ, ਸੁਬਾ ਹੋਣੀ ਤਾਂ ਦੁਪਹਿਰ ਨੂੰ ਰਾਮ ਜ਼ਰੂਰ ਹੋ ਆਉਣਗੇ, ਦੁਪਹਿਰ ਹੋਣੀ ਤਾਂ ਅੱਜ ਸ਼ਾਮ ਨੂੰ ਰਾਮ ਜ਼ਰੂਰ ਆਉਣਗੇ, ਰਾਤ ਹੋਣੀ ਤਾਂ ਇਹ ਕਹਿਣਾ ਕਿ ਸੁਬਾ ਮੇਰੇ ਰਾਮ ਆਉਣਗੇ। ਔਰ ਜੰਗਲਾਂ ਦੇ ਵਿੱਚ ਜਾ ਕੇ ਜਿਹੜੇ ਕੰਦ ਮੂਲ ਫਲ ਬੇਰਾਂ ਨੂੰ ਚੁਣਦੀ, ਉਹਨਾਂ ਨੂੰ ਚੱਖਦੀ, ਸਵਾਦ ਲੈਂਦੀ ਕਿ ਮੇਰੇ ਰਾਮ ਆਉਣਗੇ, ਉਹਨਾਂ ਲਈ ਇਕੱਠੇ ਕਰ ਕਰਕੇ ਰੱਖ ਛੱਡਦੀ ਕਿ ਮੇਰੇ ਰਾਮ ਆਉਣਗੇ। ਜਦ ਇਸ ਤਰ੍ਹਾਂ ਦਾ ਪਿਆਰ, ਉੱਥੇ ਬਹੁਤ ਬੜੇ ਬੜੇ ਆਸ਼ਰਮ, ਬਹੁਤ ਬੜੇ ਬੜੇ ਰਿਸ਼ੀ ਮੁਨੀ ਔਰ ਰਾਮ ਆ ਗਏ ਪਿੰਡਲੀ ਦੀ ਕੁਟੀਆ ਦੇ ਵਿੱਚ। ਔਰ ਜਿਵੇਂ ਹੀ ਪਿੰਡਲੀ ਦੀ ਕੁਟੀਆ ਦੇ ਵਿੱਚ ਰਾਮ ਜੀ ਦਾ ਪ੍ਰਵੇਸ਼ ਹੁੰਦਾ ਤਾਂ ਰਾਮ ਪਿੰਡਲੀ ਦਾ ਸ਼ੁੱਧ ਬੁੱਧ ਖੋ ਬੈਠਦੀ ਹੈ, ਨਹੀਂ ਪਤਾ ਲੱਗਦਾ ਕਿ ਮੈਂ ਆਪਣੇ ਰਾਮ ਨੂੰ ਕਿੱਥੇ ਬਿਠਾਵਾਂ, ਨਹੀਂ ਪਤਾ ਲੱਗਦਾ ਖੜੀ ਨੇ ਰਾਮ ਕਿ ਮੈਂ ਕੀ ਕਰ ਦੇਵਾਂ, ਮੈਂ ਜਲ ਲੈ ਕੇ ਆਵਾਂ, ਕੀ ਲੈ ਕੇ ਆਵਾਂ, ਮੇਰੇ ਰਾਮ ਆ ਗਏ। ਔਰ ਉਹੀ ਸ਼ਬਦ ਬਦਲ ਹੋਈ ਆਪਣੇ ਰਾਮ ਨੂੰ ਭੋਗ ਲਵਾਉਂਦੀ। ਕਿਸ ਤਰ੍ਹਾਂ ਨਾਲ ਭੋਗ ਲਵਾਉਂਦੀ ਹੈ, ਇਹ ਨਹੀਂ ਕਿ ਉਹਨੂੰ ਇਹ ਨਹੀਂ ਪਤਾ, ਉਹ ਇਹ ਸਮਝ ਕੇ ਭੋਗ ਲਵਾਉਂਦੀ ਕਿ ਕਿਤੇ ਮੇਰੇ ਰਾਮ ਦੇ ਕੋਲ ਖੱਟਾ ਬੇਰ ਨਾ ਮੂੰਹ 'ਚ ਚਲਾ ਜਾਵੇ, ਪਹਿਲਾਂ ਉਹਦਾ ਟੇਸਟ ਕਰਕੇ ਕੇ ਮੇਰੇ ਕਈ ਰਹਿ ਲਏ ਆਪਣੇ ਕੋਲੇ ਰੱਖ ਲੈਂਦੀ ਇਸ ਤਰ੍ਹਾਂ ਨਾ ਹੁਣ ਹੋਰ ਵੀ ਹੋ ਇਹ ਹੈ ਪਿਆਰ ਗੁਰੂ ਚਰਨਾਂ ਦੇ ਨਾਲ ਪਿਆਰੇ ਪ੍ਰੇਮ ਦੀ ਕਸੌਟੀ ਹੈ ਇਹੀ ਪ੍ਰੇਮ ਹੈ ਜਿਨ ਪ੍ਰੇਮ ਕੀ ਉਹ ਤੈਨੂੰ ਪ੍ਰਭੂ ਪਾਏ ਇਹੀ ਪਾਤਰੀ ਸੂਤਰ ਦੇ ਵਿੱਚ ਕਿਹਾ ਗਿਆ ਹੈ ਸਾਤਵਸ ਮਿਲ ਪਰਮ ਪ੍ਰੇਮ ਰੂਪਾ ਕਿ ਪਰਮ ਪ੍ਰੇਮ ਕਿ ਉਹਦੇ ਨਾਲ ਹੀ ਪ੍ਰੇਮ ਸਿਰਫ ਉਹੀ ਰਹਿ ਗਿਆ ਬਾਕੀ ਕੋਈ ਨਹੀਂ ਔਰ ਇਹੀ ਪ੍ਰੇਮ ਫਿਰ ਭਗਤੀ ਹੈ ਔਰ ਭਗਤੀ ਹੀ ਫਿਰ ਅੰਮ੍ਰਿਤ ਸਵਰੂਪ ਬਣ ਜਾਵੇ ਔਰ ਭਗਤੀ ਉਹੀ ਫਿਰ ਅੰਮ੍ਰਿਤ ਬਣ ਜਾਵੇ ਤਾਂ ਇਹ ਬਈ ਪਰਖਣ ਦੀ ਗੱਲ ਹੈ ਸਾਡਾ ਕਿਸ ਤਰ੍ਹਾਂ ਦਾ ਅਸੀਂ ਕਹਿੰਦੇ ਕਿ ਅਸੀਂ ਪਰਮਾਤਮਾ ਨੂੰ ਪ੍ਰੇਮ ਕਰਦੇ ਹਾਂ ਪਿਆਰ ਕਰਦੇ ਹਾਂ ਗੁਰੂ ਦੇ ਨਾਲ ਪਿਆਰ ਕਰਦੇ ਹਾਂ ਜੇ ਸਾਡੇ ਮਨ ਦੇ ਥੋੜ੍ਹਾ ਜਿਹਾ ਉਲਟ ਹੋ ਗਿਆ ਤਾਂ ਸਾਡਾ ਪਰਮਾਤਮਾ ਦੇ ਨਾਲ ਪਿਆਰ ਕੀ ਕਹਿੰਦੇ ਕਿ ਨਹੀਂ ਪਰਮਾਤਮਾ ਨੇ ਤਾਂ ਸਾਡੀ ਸੁਣੀ ਨਹੀਂ ਪਰਮਾਤਮਾ ਤਾਂ ਸਾਡੇ ਨਾਲ ਨਾਰਾਜ਼ ਹੈ ਅਸੀਂ ਕਾਮਨਾ ਸਹਿਤ ਪਿਆਰ ਕਰਦੇ ਇੱਛਾਵਾਂ ਨੂੰ ਲੈ ਕੇ ਪਿਆਰ ਕਰਦੇ ਜੇ ਇੱਛਾ ਪੂਰੀਆਂ ਹੁੰਦੀਆਂ ਤਾਂ ਪਰਮਾਤਮਾ ਨਾਲ ਪਿਆਰ ਹੈ ਗੁਰੂ ਨਾਲ ਪਿਆਰ ਹੈ ਜੇ ਇੱਛਾ ਨਹੀਂ ਪੂਰੀ ਹੋਈ ਤਾਂ ਗੁਰੂ ਨਾਲ ਪਿਆਰ ਨਹੀਂ ਪਰਮਾਤਮਾ ਦੀ ਪ੍ਰਾਪਤੀ ਕਰਾਉਂਦਾ ਇਹਦੇ ਵਿੱਚ ਕੋਈ ਇੱਛਾ ਨਹੀਂ ਕੋਈ ਕਾਮਨਾ ਨਹੀਂ ਇਹ ਸਭ ਇੱਛਾਵਾਂ ਤੋਂ ਰਹਿ ਕਿ ਮੈਨੂੰ ਸਿਰਫ ਮੇਰੇ ਰਾਮ ਚਾਹੀਦੇ ਮੇਰੇ ਗੁਰੂ ਚਾਹੀਦੇ ਅਸੀਂ ਭੋਗ ਲਵਾਉਣਾ ਹੁੰਦਾ ਅਸੀਂ ਕਹਿੰਦੇ ਕਿ ਲੂਣ ਮਿਰਚ ਚੈੱਕ ਨਹੀਂ ਕਰਨਾ ਪਹਿਲਾਂ ਜੂਠਾ ਨਹੀਂ ਕਰਨਾ ਭੋਗ ਲਵਾਉਣਾ ਪਰ ਭਿੰਨੀ ਦਾ ਪਿਆਰ ਸੀ ਉਹ ਪ੍ਰੇਮ ਦੇ ਵਿੱਚ ਉਹ ਖੁੱਬੀ ਹੋਈ ਸੀ ਉਹਨੂੰ ਪਤਾ ਸੀ ਕਿ ਕਿਤੇ ਰਾਮ ਦੇ ਮੂੰਹ ਦੇ ਵਿੱਚ ਖੱਟਾ ਬੇਰ ਜੋ ਚੱਕ ਕੇ ਦਿੰਦੀ ਸੀ ਅਸਲੀ ਪ੍ਰੇਮ ਤਾਂ ਇਹ ਪ੍ਰੇਮ ਹੈ ਪਿਆਰ ਤਾਂ ਇਹ ਹੈ ਕਿ ਇੰਨਾ ਉਹਦੇ ਵਿੱਚ ਡੁੱਬ ਜਾਈਏ ਅਸੀਂ ਨਿਯਮਾਂ ਨੂੰ ਪਹਿਲਾਂ ਰੱਖ ਲੈਂਦੇ ਹਾਂ ਜਿੱਥੇ ਉਹ ਪ੍ਰੇਮ ਦੇ ਵਿੱਚ ਕਿ ਕਿਆ ਹੋ ਜਾਂਦਾ ਇਹ ਵੀ ਨਹੀਂ ਪਤਾ ਕਿ ਮੇਰੇ ਵਾਸਤਵ ਉਲਟ ਪੁਲਟ ਹੋ ਰਹੇ ਨੇ ਜਾਂ ਮੈਂ ਝੂਠੇ ਬੇਰ ਝੂਠੇ ਬੇਰ ਨਹੀਂ ਉਹ ਕੀਤੀ ਦਾ ਪ੍ਰੇਮ ਔਰ ਰਾਮ ਕਿਉਂਕਿ ਪ੍ਰਭੂ ਦਾ ਪ੍ਰੇਮ ਇੱਕ ਹੀ ਹੈ ਕਿ ਜੇ ਕਹਿੰਦੇ ਪ੍ਰਭੂ ਨੂੰ ਬੰਨਿਆ ਜਾ ਸਕਦਾ ਹੈ ਤਾਂ ਕਿਹੜੀ ਰੱਸੀ ਹੈ ਉਹ ਪ੍ਰੇਮ ਦੀ ਰੱਸੀ ਹੈ ਜਥਾ ਰਜ ਗੋਪੀ ਕਾ ਨਾਮ ਜਿਹੜੀ ਗੋਪੀਆਂ ਦੇ ਅੰਦਰ ਸੀ ਔਰ ਨਾਮ ਜਪ ਦੀ ਗੱਲ ਜੇ ਲੈ ਲਈਏ ਜੇ ਕਹੀਏ ਕਿ ਨਾਮ ਜਪ ਦੇ ਵਿੱਚ ਸਾਨੂੰ ਰਸ ਨਹੀਂ ਆਉਂਦਾ ਇਹਦਾ ਮਤਲਬ ਤੁਸੀਂ ਰੋਗੀ ਹੋ ਜੇ ਨਾਮ ਜਪ ਕਰਦੇ ਹੋਏ ਤੁਹਾਨੂੰ ਆਨੰਦ ਨਹੀਂ ਆਉਂਦਾ ਰਸ ਨਹੀਂ ਆਉਂਦਾ ਤਾਂ ਤੁਸੀਂ ਰੋਗੀ ਹੋ ਰੋਗੀ ਕਿਉਂਕਿ ਜਿਹੜਾ ਨਾਮ ਦਾ ਸਰੂਪ ਹੀ ਹੈ ਆਨੰਦ ਸਤ ਚਿੱਤ ਆਨੰਦ ਜਿਵੇਂ ਮਿਸ਼ਰੀ ਆ ਉਹਦਾ ਸਰੂਪ ਕੀ ਹੈ ਮਿਠਾਸ ਜੇ ਪਿੱਤ ਜਿਹਦੇ ਸਰੀਰ ਦੇ ਵਿੱਚ ਪਿੱਤ ਬੜੀ ਹੋਵੇ ਜੋ ਪਿੱਤ ਦਾ ਰੋਗੀ ਹੈ ਜੇ ਉਹਨੂੰ ਮਿਸ਼ਰੀ ਖਿਲਾਈ ਜਾਵੇ ਤਾਂ ਉਹਨੂੰ ਕੌੜੀ ਲੱਗੂਗੀ ਕਿਉਂ ਕਿਉਂਕਿ ਉਹਦੇ ਸਰੀਰ ਦੇ ਅੰਦਰ ਪਿੱਤ ਬੜੀ ਹੋਈ ਹੈ ਪਰ ਇਹ ਹੈ ਕਿ ਉਸ ਰੋਗ ਦਾ ਇਲਾਜ ਵੀ ਮਿਸ਼ਰੀ ਦੇ ਨਾਲ ਹੀ ਹੁੰਦਾ ਹੈ ਜੇ ਸਰੀਰ ਦੇ ਵਿੱਚ ਪਿੱਤ ਬੜੀ ਹੋਈ ਹੈ ਜੇ ਕੜਵੀ ਮਿਸ਼ਰੀ ਲੱਗਦੀ ਹੈ ਪਰ ਜੇ ਮਿਸ਼ਰੀ ਖਾਈ ਜਾਈਏ ਖਾਈ ਜਾਈਏ ਖਾਈ ਜਾਈਏ ਤਾਂ ਉਹ ਪਿੱਤ ਦੂਰ ਹੋ ਜਾਂਦੀ ਹੈ ਤਾਂ ਜੇ ਸਾਨੂੰ ਹਜੇ ਅੱਜ ਨਾਮ ਦੇ ਵਿੱਚ ਰਸ ਨਹੀਂ ਆਉਂਦਾ ਇਹਦਾ ਮਤਲਬ ਹਜੇ ਸਾਨੂੰ ਬਾਹਰ ਦੀ ਭੁੱਖ ਕਹਿ ਲਈਏ ਹਜੇ ਸਾਡੀ ਜਿਹੜੀ ਸੂਰਤ ਹੈ ਇਹ ਬਾਹਰ ਦੇ ਪਦਾਰਥਾਂ ਦੇ ਵਿੱਚ ਗ੍ਰਸੀ ਪਈ ਹੈ ਫਸੀ ਪਈ ਹੈ ਦਿਮਾਗ ਜੜ ਹੋਏ ਪਏ ਨੇ ਨਹੀਂ ਸੋਚ ਸਕਦੇ ਤਾਂ ਸਾਨੂੰ ਨਾਮ ਦੇ ਵਿੱਚ ਰਸ ਨਹੀਂ ਆਉਂਦਾ ਮੈਂ ਮੇਰੀ ਕਰਨ ਦੇ ਵਿੱਚ ਰਸ ਆਉਂਦਾ ਤਾਂ ਬਈ ਪਰ ਜੇ ਅਸੀਂ ਪਿੱਤ ਦੇ ਰੋਗੀ ਨੂੰ ਜਿਵੇਂ ਉਹੀ ਮਿਸ਼ਰੀ ਖਿਲਾਈ ਚਲੋ ਤਾਂ ਉਹਦਾ ਪਿੱਤ ਰੋਗ ਦੂਰ ਹੋ ਜਾਂਦਾ ਹੈ जे असीं भी चाहते हाँ कि साडा भी जिहड़ा उह विशियां दा सानूं भी रोग राग द्वेष ईर्षा दा काम क्रोध लोभ मोह हंकार जिहड़ा रूपी रोग ने सानूं ग्रसिया होया है जे असीं भी उह नाम चाहे हजे रस नहीं आउंदा जे उहदा बार बार अभ्यास करदे चले जाइए तां साडे अंदर भी जिहड़ा हिरदे उह हरा भरा हो जाऊगा रस अमृत मिलना शुरू हो जाए। है हासे वाली गल कहते जी नाम तो की लैना परमात्मा तो की लैना सानू तो ही कुछ चाहिए पैसा मिल जाए बड़िया बड़िया कोठियां हो जा परमात्मा की देगा मन मर्जियां चाहदियां रहन पर देखो अंतःकरण एक है अंत नेत्र एक ही है देखने की प्रक्रिया भी एक है पर तुम की देखते हो पाप देखते हो कि पुण्य देखते हो कल भी यही है सुन की प्रक्रिया भी उही है पर तुम की देखते हो सुनते हो निंदा सुनते हो कि कदे गुरु के वाक शब्द धारण करके उसके चलने की कोशिश करते हो जीव जीव भी एक ही है यदि प्रक्रिया भी बोलती है कि तुम किस तरह बोलते हो किन्ना झूठ बोलते हो किन्ने कड़वे वचन बोलते हो और किन्नी सख्त वाणी बोलते हो और किन्ना ऐसे जीव के नाम नाम उच्चार करते हो सारा तुहाडे ते जिहड़ा साडा अंतकरण है जिहड़ा साडा मन है यह तृप्त कादे नाल हुंदा है कि ज़्यादा पैसा मिलना तृप्त हुंदा है ज़्यादा बाहर के सुख मिलना तृप्त हुंदा कि जां बड़े बड़े भंडारे करन नाल तृप्त हुंदा कि खीर पूरे खान के नाल तृप्त हुंदा जां कि सिर्फ ध्यान करन के नाल तृप्त हुंदा है जे ध्यान करन के नाल तृप्त हुंदा तां मन्नोगे असीं सही रस्ते ते चल रहे हां जे साडी अज तृप्ति हुंदी है पैसे दे नाल बड़े बड़े पकवानां दे नाल तृप्ति हुंदी है तां मतलब कोई परमार्थ नहीं अपने आप में कसौटियां दस सकते कोई परमार्थ नहीं जे लगता है कि इन्ना पैसा चाहे बेईमानी तो होगी उधरों मिल जाए शल कपट अंदर कुछ बाहर कुछ और जे कहिए कि असीं गुरुआं दे रास्ते ते चल रहे हैं कोई नहीं चल रहे धोखा अपने आप दे नाल कर रहे हैं और इहो जिहा धोखा कि जिहड़ा सानूं सीधा नरक दे विच लैके जाऊगा कितने यह ना हो जाए कि परमार्थ के नाम से अध्यात्मिक के नाम से असी कुछ होर इकट्ठा करी जाते हैं पढ़ के देखो विचार करो थोड़ी सुरत को अंदर लैके जाओ निश्चिंदा को जे ध्यान करके सानू तृप्ति होंगी है ध्यान करके सानू आनंद महसूस होता शांति महसूस होंगी है यदा मतलब है दसे हुए रास्ते से असं गुरुआं के रास्ते चल रहे फिर साडा अंतकरण लग्या होया गुरु के चरणा के नाम नहीं तो विषय के नाम तो लगे नहीं होना वो तो पता नहीं किन्ने जन्मों को लग्या होया आ रहा और हाय हाय करते हर जन्म और फिर चले तो लगे के आ जाए सोच कर देख रहा हूँ किसी गल कौड़ियाँ लग सकियां पर असी तो कहने कि किसी को कौड़ी लगे कि किसी का सुधार हो जाए क्योंकि सब के नाल प्यार सब के अंदर ही गुरु परमात्मा की जोड़ और सब का एको एक लक्ष्य भी यही है कि सुख की प्राप्ति वो बाहर नहीं हो सकती वो जाना तो शरीर के अंदर ही होगा पर जरा दृष्टांत लगे से तो प्रहलाद जी कहते ਜਿਸਨ ਭਗਵਾਨ ਨੂੰ ਕਹਿੰਦੇ ਕਿ ਵੀ ਮੈਂ ਇਕੱਲੇ ਨੇ ਨਹੀਂ ਜਾਣਾ ਸਵਰਗ ਧਾਮ ਦੇ ਵਿੱਚ ਕਹਿੰਦੇ ਵੀ ਇੰਨੇ ਲੋਕ ਇੱਥੇ ਦੁਖੀ ਰਹਿੰਦੇ ਨੇ ਕਹਿੰਦੇ ਵੀ ਇਹਨਾਂ ਨੂੰ ਵੀ ਨਾਲ ਲੈ ਕੇ ਚੱਲੋ ਤਾਂ ਭਗਵਾਨ ਕੀ ਕਹਿੰਦੇ ਕਹਿੰਦੇ ਵੀ ਇਹਨਾਂ ਨਾਲ ਜ਼ਬਰਦਸਤੀ ਨਹੀਂ ਕਰ ਸਕਦੇ ਜੇ ਜ਼ਬਰਦਸਤੀ ਕਰਾਂਗੇ ਤਾਂ ਦੁਖੀ ਹੁੰਦੇ ਨੇ ਉਹ ਕਹਿੰਦੇ ਨਹੀਂ ਜੀ ਲੈ ਪਰਮ ਧਾਮ ਨੂੰ ਜਾਣਾ ਇੱਥੇ ਸੁਖੀ ਸੁੱਖ ਆਨੰਦ ਹੀ ਆਨੰਦ ਹੈ ਤਾਂ ਕਹਿੰਦੇ ਚਲੋ ਠੀਕ ਹੈ ਤੁਸੀਂ ਪੁੱਛ ਕੇ ਦੇਖ ਲਓ ਤਾਂ ਉਹ ਹਰ ਕੋਲੇ ਜਾਂਦੇ ਨੇ ਕਿ ਹਾਂ ਭਗਵਾਨ ਆਏ ਹੋਏ ਨੇ ਪਰਮ ਧਾਮ ਨੂੰ ਉਹਨਾਂ ਨੇ ਲੈ ਕੇ ਜਾਣਾ ਹੈ ਜਿੱਥੇ ਆਨੰਦ ਹੀ ਆਨੰਦ ਸੁਖੀ ਸੁੱਖ ਦੁੱਖ ਦਾ ਲੇਸ਼ ਵੀ ਨਹੀਂ ਹੈ ਔਰ ਛੋਟੇ ਸਾਡੇ ਵਰਗੇ ਕੀ ਕਹਿੰਦੇ, ਨਹੀਂ ਜੀ ਹਜੇ ਤਾਂ ਮੈਂ ਹੁਣੇ ਕੰਮ ਸ਼ੁਰੂ ਕੀਤਾ, ਮੈਂ ਤਾਂ ਹਜੇ ਕੰਮ ਕਰਨਾ, ਮੇਰੇ ਕੋਲ ਟਾਈਮ ਨਹੀਂ, ਮੈਂ ਨਹੀਂ ਜਾ ਸਕਦਾ। ਕੋਈ ਕਹਿੰਦਾ ਨਹੀਂ ਜੀ ਮੇਰੀ ਤਾਂ ਹੁਣੇ ਹੁਣੇ ਜੋਬ ਇੰਨੀ ਸੋਹਣੀ ਲੱਗੀ ਆ, ਹੁਣ ਤਾਂ ਪੈਸਾ ਕਮਾਉਣ ਦਾ ਮੌਕਾ ਆਇਆ, ਮੈਂ ਨਹੀਂ ਜਾ ਸਕਦਾ। ਕੋਈ ਕਹਿੰਦਾ ਜੀ ਨਹੀਂ ਮੇਰੇ ਤਾਂ ਹਜੇ ਛੋਟੇ ਬੱਚੇ ਨੇ, ਮੈਂ ਨਹੀਂ ਜਾ ਸਕਦਾ। ਕੋਈ ਕਹਿੰਦਾ ਜੀ ਮੈਂ ਤਾਂ ਬੱਚਿਆਂ ਦੀ ਸ਼ਾਦੀ ਕਰਨੀ ਆ। ਕੋਈ ਕਹਿੰਦਾ ਜੀ ਨਹੀਂ ਮੈਂ ਤਾਂ ਹਜੇ ਪੋਤੇ ਪੋਤੇ ਨੇ ਖੇਲਣਾ ਹੈ, ਮੈਂ ਨਹੀਂ ਜਾ ਸਕਦਾ। ਪ੍ਰਹਿਲਾਦ ਜੀ ਨੂੰ ਬੜਾ ਲੱਗਿਆ ਕਿ ਮੈਂ ਪਰਮ ਧਾਮ ਔਰ ਸੁੱਖ ਜਿੱਥੇ ਦੁੱਖ ਦਾ ਵੀ ਲਸ਼ਕਰ ਅਤੇ ਦੁਖੀ ਹੋਈ ਜਾਂਦੀ ਹੈ, ਮੈਂ ਹੋਰ ਵੀ ਨਹੀਂ ਚਾਹੀਦਾ। ਚਲੋ ਕਹਿੰਦੇ ਟਰਾਈ ਮਾਰਦੇ ਹਾਂ, ਪਸ਼ੂ ਪੰਛੀਆਂ ਦੀ ਟਰਾਈ ਮਾਰਦੇ ਹਾਂ, ਕਰਦੇ ਕਰਦੇ ਸੂਰ ਕੋਲੇ ਗਏ ਕਿ ਵੀ ਹਾਂ ਭਗਵਾਨਾਂ ਦਾ ਭਗਵਾਨ ਦਾ ਦੁਆਰਾ ਖੁੱਲ੍ਹਾ ਹੈ। ਉਹ ਕਹਿੰਦੇ ਆ ਜਾਓ ਜੀ ਨੇ ਚੱਲਣਾ, ਆਨੰਦ ਹੀ ਆਨੰਦ ਹੈ, ਸੁੱਖ ਹੀ ਸੁੱਖ ਹੈ, ਮਸਤੀ ਹੀ ਮਸਤੀ ਹੈ। ਸੂਰ ਕਹਿੰਦਾ ਠੀਕ ਆ ਚੱਲਾਂਗੇ, ਪਰ ਸਾਡਾ ਉੱਥੇ ਭੋਜਨ ਮਿਲੂਗਾ। ਪਰਮ ਧਾਮ ਸੁੱਖ ਦੇ ਵਿੱਚ ਸੂਰ ਦਾ ਭੋਜਨ ਕਿਵੇਂ ਮਿਲ ਸਕਦਾ ਸੀ ਉੱਥੇ? ਕਹਿੰਦਾ ਨਹੀਂ ਜੀ ਸਾਨੂੰ ਨਹੀਂ, ਫਿਰ ਜੇ ਸਾਡਾ ਉੱਥੇ ਭੋਜਨ ਨਹੀਂ ਮਿਲਦਾ, ਸਾਨੂੰ ਨਹੀਂ ਪਰਮ ਧਾਮ ਚਾਹੀਦਾ, ਅਸੀਂ ਤਾਂ ਇੱਥੇ ਠੀਕ ਹੈ, ਸਾਡਾ ਵੀ ਕੁਝ ਕਿਹਾ ਨਹੀਂ। ਸੱਚ ਪੁੱਛੋ ਤਾਂ ਇਹੀ ਹਾਲ ਹੈ। ਇਹ ਕਹਿਣ ਨੂੰ ਅਸੀਂ ਕਿ ਜੀ ਮਿਲਾ ਦਿੰਦੇ ਕਿ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਚਾਹੀਦੀ, ਸਾਨੂੰ ਪਰਮਾਤਮਾ ਚਾਹੀਦਾ। ਜੇ ਕਹਿ ਲਓ ਕਿ ਪਰਮਾਤਮਾ ਹਾਂ ਬਿਲਕੁਲ ਚਾਹੀਦਾ, ਇਹ ਨਹੀਂ ਹੈ, ਇਹ ਬਿਲਕੁਲ ਹੀ ਨਹੀਂ ਕਹਿੰਦੇ। ਜੇ ਆਪਾਂ ਇੱਥੇ ਸਾਰੇ ਇਕੱਠੇ ਹੋਏ ਹਾਂ, ਆਏ ਹਾਂ, ਇਹਦਾ ਮਤਲਬ ਇੱਛਾ ਤਾਂ ਹੈ, ਪਰ ਵੀ ਆਏ ਥੋੜ੍ਹਾ ਕਿ ਹੁਣ ਬਹੁਤ ਹੌਲੀ ਹੌਲੀ ਗੱਡੀ ਕਰਕੇ ਚਲੇ ਜਾਣ, ਉਸੇ ਕਲਾਸ 'ਚ ਬੈਠੇ ਰਹਿਣ, ਅੱਗੇ ਵਧਣਾ ਵੀ ਵਧਣਾ ਵੀ ਤਾਂ ਹੈ ਨਾ। ਤਾਂ ਗੱਲ ਇਹ ਹੈ ਕਿ ਬਈ ਇਹਨਾਂ ਚੀਜ਼ਾਂ ਤੋਂ ਥੋੜ੍ਹਾ ਉੱਪਰ ਉੱਠੋ। ਅਸੀਂ ਕੀ ਚਾਹੁੰਦੇ ਹਾਂ ਕਿ ਅਸੀਂ ਉਹਨੇ ਕੇ ਦਾਇਰੇ ਵਿੱਚ ਹੀ ਰਹੀਏ, ਅਸੀਂ ਚਾਹੁੰਦੇ ਹਾਂ ਕਿ ਗੁੜ ਗੋਬਰ ਨੂੰ ਇਕੱਠਾ ਕਰਦੇ ਰਹੀਏ, ਅਸੀਂ ਵਿਸ਼ਿਆਂ ਦੇ ਵਿੱਚ ਵੀ ਪੂਰੇ ਫਸੇ ਰਹੀਏ ਔਰ ਸਾਨੂੰ ਪਰਮਾਤਮਾ ਵੀ ਮਿਲ ਜਾਵੇ, ਇਹ ਕਦੇ ਨਹੀਂ ਹੋ ਸਕਦਾ। ਅਸੀਂ ਕਹਿੰਦੇ ਹਾਂ ਕਿ ਅਸੀਂ ਆਪਣੀਆਂ ਮਨ ਮਰਜ਼ੀਆਂ ਕਰਦੇ ਰਹੀਏ, ਗਲਤ ਕੰਮ ਕਰਦੇ ਰਹੀਏ ਔਰ ਸਾਨੂੰ ਪਰਮਾਤਮਾ ਮਿਲ ਜਾਏ, ਨਹੀਂ ਮਿਲਣਾ। ਤਾਂ ਬਈ ਪਰਮਾਤਮਾ ਤਾਂ ਕਦੇ ਮਿਲੂਗਾ ਜਦ ਅੰਤਕਰਨ ਨੂੰ ਸਾਫ ਕਰੋਗੇ। ਅੰਦਰ ਤਾਂ ਇੰਨਾ ਕਚਰਾ ਭਰਿਆ ਪਿਆ ਗਾ, ਅੱਖ ਬੰਦ ਕਰਦੇ ਹਾਂ ਕੁਛ ਪਤਾ ਨਹੀਂ ਲੱਗਦਾ, ਕੰਨ ਬੰਦ ਕਰਦੇ ਕੋਈ ਸੁਣਾਈ ਨਹੀਂ, ਉਹਨੇ ਆਏ ਕਿਹਾ ਉਹਦੇ ਨਾਲ ਮੈਂ ਇਹ ਕਰਕੇ ਦਿਖਾਊਂਗਾ, ਉਹਦੇ ਨਾਲ ਮੈਂ ਇਹ ਬਦਲਾ ਲੈ ਕੇ ਦਿਖਾਊਂਗਾ। ਹਰ ਟਾਈਮ ਬਦਲੇ ਦੀ ਭਾਵਨਾ ਅੰਦਰ ਚੱਲਦੀ ਰਹਿੰਦੀ ਹੈ, ਕਿਵੇਂ ਨਾ ਕਿਵੇਂ ਜੁੱਤੀਆਂ ਲੜਾਈ ਜਾਂਦੇ ਕਿ ਪੈਸਾ ਹਾਂ, ਮਿਹਨਤ ਕਰੋ, ਕਿਰਤ ਕਮਾਈ ਕਰੋ, ਡਟ ਕੇ ਕਰੋ, ਹੱਕ ਦੀ ਕਮਾਈ ਕਰੋ, ਜਿੰਨੀ ਮਰਜ਼ੀ ਕਰੋ। ਇਹ ਨਹੀਂ ਕਹਿੰਦੀ ਕਿ ਕੰਮ ਨਹੀਂ ਕਰਨੇ, ਬੱਚਿਆਂ ਦਾ ਪਾਲਣ ਪੋਸ਼ਣ ਨਹੀਂ ਕਰਨਾ, ਪਰ ਇੱਕ ਆਪਣਾ ਜੀਵਨ ਦੇ ਵਿੱਚ ਕਲੈਰਿਟੀ ਤਾਂ ਲਿਓ ਕਿ ਜੀਵਨ ਦਾ ਲਕਸ਼ ਹੈ ਕੀ, ਜੀਵਨ ਦਾ ਇਹ ਲਾਈਫ ਦਾ ਪਰਪਸ ਕੀ ਹੈ, ਇਹ ਕਿਉਂ ਜੀਵਨ ਮਿਲਿਆ। ਬਸ ਉੱਥੇ ਘੁੰਮਦੇ ਰਹਿਣਾ ਕੋਲੂ ਦੇ ਬੈਲ ਦੀ ਤਰ੍ਹਾਂ, ਪਤਾ ਨਹੀਂ ਕਿੰਨੇ ਜਨਮ ਹੋ ਗਏ। ਤਾਂ ਇਸ ਕਰਕੇ ਬਈ ਇਹ ਉੱਪਰ ਉੱਠੋ, ਔਰ ਪਿਆਰ ਦੀ ਕਸੌਟੀ, ਪ੍ਰੇਮ ਦੀ ਕਸੌਟੀ। ਹਾਂ ਹੁਣ ਆਈ ਰਹੀ ਹੈ ਗੁਰ ਪੂਰਨਿਮਾ, ਕੁਛ ਲੋਕ ਪੁੱਛਦੇ ਨੇ ਅੱਛਾ ਗੁਰ ਪੂਰਨਿਮਾ ਤੇ ਮਾਰੇ ਜੀ ਆ ਰਹੇ ਨੇ, ਕੁਛ ਲੋਕਾਂ ਦਾ ਭਾਵ ਇਸ ਤਰ੍ਹਾਂ ਦਾ ਕਿ ਹਾਂ ਵੈਸੇ ਆ ਰਹੇ ਨੇ, ਕੁਛ ਇਸ ਤਰ੍ਹਾਂ ਪੁੱਛ ਰਹੇ ਨੇ ਕਿ ਅੱਛਾ ਜੀ ਜੇ ਫਿਰ ਮਹਾਰਾਜ ਜੀ ਨਹੀਂ ਆ ਰਹੇ ਤਾਂ ਫਿਰ ਅਸੀਂ ਪਹਿਲਾਂ ਦਾ ਫਰਕ। ਇਹਦਾ ਮਤਲਬ ਗੱਲ ਇਹ ਨਹੀਂ, ਗੁਰੂ ਨੇ ਅਸੀਂ ਇੱਕ ਇੰਨਾ ਕੁ ਸਰੀਰ ਸਾਡਾ ਤਿੰਨ ਹੱਥ ਦਾ ਸਰੀਰ ਸਮਝਿਆ ਹੋਇਆ ਕਿ ਬਸ ਉਹ ਸੂਰ ਸਰੀਰ ਜੇ ਹੈ ਤਾਂ ਉਹੀ ਗੁਰੂ ਹੈ, ਜੋ ਸਾਹਮਣੇ ਹੈ ਤਾਂ ਬਸ ਆ ਗਏ। ਬਈ ਗੁਰੂ ਪੂਰਨਿਮਾ ਦਾ ਮਤਲਬ ਹੈ ਕਿ ਗੁਰੂ ਦੇ ਕੋਮਲ ਚਰਨਾਂ ਦੇ, ਸੁੰਦਰ ਚਰਨਾਂ ਦੀ ਪੂਜਾ ਕਰਦੀ ਹੈ ਗੁਰੂ ਦੇ ਸ਼ਿਸ਼ ਨੇ, ਉਹ ਸਾਲ 'ਚ ਇੱਕ ਮੌਕਾ ਆਉਂਦਾ ਹੈ। ਇਹ ਨਹੀਂ ਕਿ ਗੁਰੂ ਦੇ ਇਕੱਲੇ ਸੂਲ ਚਰਨ ਨਹੀਂ ਮਿਲੇ, ਜੇ ਅਸੀਂ ਉਹ ਸ਼ਰਧਾ ਦੇ ਫੁੱਲ ਗੁਰੂ ਦੇ ਸਰੂਪ ਦੇ ਅੱਗੇ ਉੱਠੇ, ਜਿੱਥੇ ਗੁਰੂ ਪੂਜਾ ਚੱਲ ਰਹੀ ਹੈ, ਗੁਰੂ ਧਾਮ ਹੈ, ਗੁਰੂ ਦਾ ਘਰ ਹੈ, ਇਹ ਨਹੀਂ ਕਿ ਹਾਂ ਘਰ ਵੀ ਸਰੂਪ ਹੈਗਾ ਔਰ ਉਹਦੇ ਫੋਟੋ ਦੇ ਅੱਗੇ ਫੁੱਲ ਚੜ੍ਹਾ ਕੇ ਗੁਰੂ ਪੂਜਾ ਹੋ ਗਈ, ਨਹੀਂ ਇਹ ਗੁਰੂ ਪੂਜਾ ਨਹੀਂ ਹੈ। ਜਿਹੜੀ ਸਾਲ 'ਚ ਇੱਕ ਵਾਰ ਗੁਰੂ ਪੂਜਾ ਹੁੰਦੀ ਹੈ, ਇਹ ਗੁਰੂ ਘਰ ਦੇ ਵਿੱਚ ਗੁਰੂ ਧਾਮ ਦੇ ਵਿੱਚ ਹੀ ਜਾ ਕੇ ਹੁੰਦੀ ਹੈ। ਉਸ ਦਿਨ ਵੀ ਆਪਣੇ ਆਪ ਨੂੰ ਕੱਸ ਲੈਣਾ, ਕਿਉਂਕਿ ਜਿਹੜੇ ਸਾਡੇ ਮਨ ਨੇ ਬਹੁਤ ਬੇਈਮਾਨੀ ਕਰਦੇ ਰਹਿੰਦੇ ਨੇ ਔਰ ਅਸੀਂ ਇਹਨਾਂ ਦੀ ਚਲਾਕੀ ਸਮਝ ਨਹੀਂ ਸਕਦੇ, ਆਪਣੀ ਚਲਾਕੀ ਦੇ ਵਿੱਚ ਸਾਨੂੰ ਅਲਝਾ ਜਾਂਦੇ ਨੇ। ਬੜੇ ਅੱਛੇ ਅੱਛੇ ਮਨ ਬਹਾਨੇ ਕਰ ਲੈਂਦਾ ਕਿ ਕੌਣ ਉੱਥੇ ਰਾਤ ਨੂੰ ਜਾਗੂਗਾ, ਮੱਛਰ ਹੋਊਗਾ, ਰਾਤ ਨੂੰ ਜਾਗ ਕੇ ਫਿਰ ਗਰਮੀ ਹੋਊਗੀ, ਕਿਵੇਂ ਪੂਜਾ ਕਰਾਂਗੇ, ਘਰ ਹੀ ਠੀਕ ਹੈ। ਸੋਚ ਕੇ ਵੇਖੋ ਤੁਹਾਡੇ ਲਈ ਸਾਡੇ ਲਈ ਉਹ ਗੁਰੂ ਹਿਮਾਲਿਆ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿਹੋ ਜੀ ਝੌਂਪੜੀ, ਉੱਥੇ ਕਿਹੋ ਜਿਹਾ ਰਹਿਣਾ। ਜੇ ਕੋਈ ਲਾਲ ਸਾਡੇ ਸਤਸੰਗ ਤੇ ਗਏ ਹੋਣਗੇ ਤਾਂ ਦੇਖਿਆ ਹੋਊਗਾ ਉਹਨਾਂ ਦਾ ਜੀਵਨ, ਜੇ ਉਹਨਾਂ ਨੂੰ ਇਹਨਾਂ ਬਿਲਡਿੰਗਾਂ ਦੇ ਨਾਲ ਜਾਂ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਦੇ ਨਾਲ ਜਾਂ ਆਸ਼ਰਮਾਂ ਦੇ ਨਾਲ ਪਿਆਰ ਹੁੰਦਾ ਤਾਂ ਜੱਫੇ ਪਾ ਲੈਂਦੇ, ਉਹਨਾਂ ਦਾ ਤਾਂ ਹੀ ਹੈ। ਕਿਉਂ ਗਏ ਨੇ ਉਹ ਉੱਥੇ? ਉਹ ਗਏ ਨੇ ਸਾਡੇ ਲਈ। ਅਸੀਂ ਸੋਨਿਆ ਏਸੀਆਂ ਦੇ ਵਿੱਚ, ਪਲੰਘਾਂ ਦੇ ਵਿੱਚ, ਔਰ ਪੈਂਦੇ ਨੇ ਪੱਥਰਾਂ ਜਿੱਥੇ ਇਹ ਨਹੀਂ ਪਤਾ ਕਿ ਰਾਤ ਨੂੰ ਬਾਘ ਆ ਜਾਏ, ਸ਼ੇਰ ਆ ਜਾਏ, ਚੀਤਾ ਆ ਜਾਏ। ਔਰ ਅਸੀਂ ਥੋੜ੍ਹੀ ਜਿਹੀ ਗਰਮੀ ਤੋਂ ਡਰ ਕੇ, ਥੋੜ੍ਹੇ ਜਿਹੇ ਮੱਛਰਾਂ ਤੋਂ ਡਰ ਕੇ ਇੰਨੇ ਵੀ ਸਵਾਰਥੀ ਨਾ ਹੋ ਜਾਈਏ ਕਿ ਅਸੀਂ ਉਹ ਗੁਰੂ ਚਰਨਾਂ ਦੀ ਪੂਜਾ ਤੋਂ ਬਾਅਦ ਚਲੇ। ਸੱਚ ਪੁੱਛੋ ਅਸੀਂ ਬਹੁਤ ਸਵਾਰਥੀ ਹੋ ਗਏ, ਬਹੁਤ ਸਵਾਰਥੀ ਹੋ। ਆਪਣੇ ਆਪ ਦਾ ਵਿਸਥਾਰ ਕਰਦੇ ਚਲੇ ਜਾਓ, ਫਿਰ ਇਹ ਗੁਰੂ ਕਿਰਪਾ ਰੂਪੀ ਵਰਖਾ ਅੰਦਰ ਪਊਗੀ ਔਰ ਅੰਦਰ ਫਿਰ ਹਰਾ ਭਰਾ ਹੋਣਾ ਸ਼ੁਰੂ ਹੋ ਜਾਊਗਾ। ਤਾਂ ਸਾਰਿਆਂ ਨੂੰ ਗੁਰੂ ਪੂਰਨਿਮਾ ਦਾ ਸੱਦਾ ਹੈ ਕਿ ਸਾਰਿਆਂ ਨੇ ਪਹੁੰਚਣਾ ਹੈ, ਗੁਰੂ ਚਰਨਾਂ ਦੀ ਪੂਜਾ ਕਰਨੀ ਹੈ। ਇੰਨਾ ਕਹਿ ਕੇ ਹੀ ਇੱਥੇ ਹੀ ਇਹ ਪ੍ਰਸੰਗ ਸਮਾਪਤ ਕਰ ਦਿਆ। ਬੋਲੋ ਸ੍ਰੀ ਸਤਿਗੁਰੂ ਦੇ ਮਹਾਰਾਜ ਕੀ ਜੈ।